ਸਾਰ ਨ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ, ਕਿਆ ਲਾਗੈ ਮੇਰਾ। ਪਿਰਤ ਪਿਰਤ ਪ੍ਰਭ ਆਇਆ, ਪਰਿਆ ਤੋ ਸਰਨਾ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਇ। ਪਰਮ ਸਤਿਕਾਰ ਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ, ਮਨ ਬਿਰਤੀ ਹੋਰ ਇਕਾਗਰ ਕਰੋ, ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ। ਕੋਈ ਰਸਨਾ ਵਾਂਝੀ ਨਾ ਰਹੇ, ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ। ਗੁਰੂ ਪਿਆਰਿਓ, ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੀ ਮੌਜ ਦੇ ਮਾਲਿਕ, ਭੁੱਲੀ ਭਟਕੀ ਲੁਕਾਈ ਨੂੰ ਸਿੱਧਾ ਰਸਤਾ ਵਿਖਾਉਣ ਵਾਲੇ, ਗਰੀਬ ਨਿਵਾਜ, ਨੀਵਿਆਂ ਨੂੰ ਉੱਚੇ ਚੁੱਕਣ ਵਾਲੇ, ਦੁਖੀਆਂ ਦੇ ਦੁੱਖ ਨੂੰ ਆਪਣਾ ਦੁੱਖ ਜਾਣਨ ਵਾਲੇ, ਦੁਖੀਆਂ ਦੇ ਦੁੱਖਾਂ ਦਾ ਜਿਹੜਾ ਦੁੱਖ ਆ ਉਹਨੂੰ ਆਪਣਾ ਜਾਣ ਕੇ ਮਿਟਾਉਣ ਵਾਲੇ, ਦੂਰ ਕਰਨ ਵਾਲੇ ਦਰਦੀਲੇ ਪਾਤਸ਼ਾਹ ਆਪਣੀ ਮੌਜ ਵਿੱਚ ਬੈਠੇ ਸਨ। ਸਾਰੇ ਪਰਿਵਾਰ ਵਾਲੇ, ਘਰ ਵਾਲੇ, ਸੱਸ ਸਹੁਰਾ, ਭੈਣ ਜੀ, ਪਾਈਆ ਜੈ ਰਾਮ ਜੀ ਵੀ ਬੈਠੇ ਸਨ। ਤੇ ਜਿਹੜਾ ਪੈਸਿਆਂ ਦਾ ਰੌਲਾ ਪਿਆ ਹੋਇਆ, ਮੂਲ ਚੰਦ ਜੀ ਨੇ ਆਣ ਕੇ ਅਰਜੀ ਦਿੱਤੀ ਹੈ, ਦਰਬਾਰ ਵਿੱਚ ਪੁਕਾਰ ਕੀਤੀ ਹੈ, ਗੁਰੂ ਨਾਨਕ ਦੇਵ ਜੀ ਨੂੰ ਬੁਲਾਇਆ ਗਿਆ, ਕਈ ਸਵਾਲ ਜਵਾਬ ਹੋਏ, ਮਸੀਤ ਵਿੱਚ ਗਏ, ਸੱਸ ਸਹੁਰੇ ਨੂੰ ਵੀ ਉਹਨਾਂ ਨੇ ਅਸਲੀ ਘਰ ਦੀ ਖਬਰ ਦਿੱਤੀ, ਤੇ ਹੁਣ ਉਹ ਜਿਹੜੇ ਅੱਧੇ ਪੈਸੇ ਸਨ, ਜਿਨ੍ਹਾਂ ਵਿੱਚੋਂ ਭਾਈ ਸੰਤੋਖ ਸਿੰਘ ਜੀ ਇੱਦਾਂ ਲਿਖਦੇ ਹਨ ਨਾਨਕ ਪ੍ਰਕਾਸ਼ ਵਿੱਚ, ਦੌਲਤ ਖਾਨ ਨਰੇਸ਼ ਤਨ ਭੇਜ ਦਿਓ ਤੇ ਕਾਲ, ਅਸੀਂ ਅਦਕ ਪੁਨ ਤੀਨ ਸੈ ਆਨੇ ਨਿਕਟ ਗੋਪਾਲ। ਦੌਲਤ ਖਾਨ ਨੇ ਅੱਧੇ ਪੈਸੇ ਜਿਹੜੇ ਸਨ 380 ਰੁਪਈਏ ਭੇਜ ਦਿੱਤੇ ਘਰੇ, ਤੇ ਉਹ ਜਿਹੜੇ ਪੈਸੇ ਸਨ 380 ਰੁਪਈਏ, ਲੀਨ ਜੈ ਰਾਮ ਹਾਥ ਸੋ ਦਰਬਾਰ, ਜਾਏ ਸੁਲਖਨੀ ਟਿਗ ਦੀਆ ਸਰਬਾ। ਉਹ ਪੈਸੇ ਸੁਲਖਣੀ ਜੀ ਨੂੰ ਜੈ ਰਾਮ ਜੀ ਨੇ ਦੇ ਦਿੱਤੇ, ਉਹਨਾਂ ਦੇ ਹੱਥ ਤੇ ਰੱਖ ਦਿੱਤੇ, ਤੇ ਜਿਹੜੇ ਬਾਕੀ ਪੈਸੇ ਸਨ, ਅਰਦ ਰਹੇ ਸੁਖਾਨ ਨਿਰਪਾਲਾ, ਦੇ ਫਕੀਰਨ ਜਹਾਂ ਵਿਸਾਲਾ। ਤੇ ਅੱਧੇ ਪੈਸੇ ਜਿੱਥੇ ਫਕੀਰ ਸਨ, ਸਾਧੂ ਸਨ, ਲੋੜਵੰਦ ਸਨ, ਉਹਨਾਂ ਨੂੰ ਲੰਗਰ ਲਾ ਦਿੱਤਾ ਗਿਆ। ਗੁਰੂ ਨਾਨਕ ਦੇਵ ਜੀ ਦੀ ਰਜ਼ਾ ਅਨੁਸਾਰ ਉਹਨਾਂ ਨੂੰ ਭੋਜਨ ਛਕਾ ਦਿੱਤਾ ਗਿਆ, ਦਾਨ ਕਰ ਦਿੱਤੇ ਗਏ, ਉਹਨਾਂ ਪੈਸਿਆਂ ਦਾ ਪੁੰਨ ਕਰ ਦਿੱਤਾ ਗਿਆ, ਸ਼ੁਭ ਕਰਮ ਵਿੱਚ ਲੱਗ ਗਏ। ਗੁਰੂ ਪਿਆਰਿਓ, ਸ਼ਾਸਤਰਾਂ ਵਿੱਚ ਇਹ ਬਚਨ ਆਏ ਹਨ, ਕਹਿੰਦੇ ਨੇ ਜਿਹੜਾ ਦਾਨ ਹੁੰਦਾ ਨਾ, ਦਾਨ ਕਰਨਾ ਵੀ ਪਹਿਲੇ ਨੰਬਰ ਉੱਤੇ ਤੇ ਦਾਨ ਨੂੰ ਉੱਤਮ ਲਿਖਿਆ। ਤੇ ਉੱਤਮ ਕਿਉਂ ਹੁੰਦਾ, ਕਿਉਂ ਕਰਨਾ ਚਾਹੀਦਾ ਤੇ ਕਿਵੇਂ ਕਰਨਾ ਚਾਹੀਦਾ ਤੇ ਕਿੱਥੇ ਕਰਨਾ ਚਾਹੀਦਾ, ਇਹਦੇ ਬਾਰੇ ਸ਼ਾਸਤਰਾਂ ਵਿੱਚ ਕੁਝ ਵਿਚਾਰ ਗੁਰਬਾਣੀ ਵਿੱਚ ਵੀ ਹਜ਼ੂਰ ਨੇ ਫਰਮਾਇਆ ਹੈ। ਤੇ ਸਭ ਤੋਂ ਪਹਿਲਾਂ ਦਾਨ ਨੂੰ ਧਰਮ ਦਾ ਅੰਗ ਦੱਸਦੇ ਹਨ। ਖਿਮਾ, ਅਹਿੰਸਾ, ਦਇਆ, ਮ੍ਰਿਦੂ, ਸੱਤ ਬਚਨ, ਤਪ, ਦਾਨ, ਸੀਲ, ਸੋਚ, ਤ੍ਰਿਸ਼ਨਾ ਬਿਨਾਂ ਧਰਮ ਲਿੰਗ ਦੱਸ ਜਾਣ। ਇੱਥੇ ਧਰਮ ਦਾ ਇੱਕ ਅੰਗ ਹੈ ਦਾਨ। ਤੇ ਅੱਗੇ ਲਿਖਿਆ, ਉਪਜੈ ਧਰਮ ਵਾਕ ਸਤ ਕਰ ਅਤ, ਸੱਚ ਬੋਲਣ ਦੇ ਨਾਲ ਧਰਮ ਦਾ ਜਨਮ ਹੁੰਦਾ। ਦਇਆ ਦਾਨ ਤੇ ਧਰਮ ਵਧੈ ਨਿਤ, ਦਾਨ ਕਰਨ ਨਾਲ ਤੇ ਦਇਆ ਕਰਨ ਨਾਲ ਧਰਮ ਵੱਧਦਾ, ਫੁੱਲਦਾ, ਧਰਮ ਵਿੱਚ ਉੱਨਤੀ ਹੁੰਦੀ ਹੈ। ਗੁਰੂ ਪਿਆਰਿਓ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਰਮਾਇਆ ਕਿ ਜਿਹੜੇ ਰਾਜੇ ਮਹਾਰਾਜੇ ਅੱਜ ਰਾਜ ਕਰਦੇ ਨੇ, ਸੁੱਖ ਭੋਗਦੇ ਹਨ, ਉਹਨਾਂ ਨੇ ਪਿਛਲੇ ਜਨਮਾਂ ਵਿੱਚ ਦਾਨ ਕੀਤਾ ਸੀ। ਪਰਾਪੂਰ ਬੇਨੰਗ ਬੁਝੰਤੇ ਮਹੀਪਤੇ, ਦਾਨੰਗ ਪਰਾਪੂਰ ਬੇਨੰਗ, ਪੁਰਾਣੇ ਜਨਮਾਂ ਵਿੱਚ ਪਿਛਲੇ ਜਨਮਾਂ ਵਿੱਚ ਕੀਤਾ ਹੋਇਆ ਦਾਨ ਇਸ ਕਰਮ ਵਿੱਚ, ਇਸ ਜਨਮ ਵਿੱਚ ਇੱਦਾਂ ਫਲਦਾ ਕਿ ਬੰਦੇ ਨੂੰ ਉਹ ਸੁੱਖ ਦਿੰਦਾ। ਕਹਿੰਦੇ ਨੇ ਧਰਮ ਪ੍ਰੀਤ ਨਿਤ ਬੇਦ ਵਿਚਾਰ ਹੈ, ਦਾਨ ਕਿੱਦਾਂ ਕਰਨਾ ਚਾਹੀਦਾ। ਉੱਤਮ ਦਾਨ ਸੁਭਾਵ ਜੋ ਧਾਰ ਹੈ, ਜਿਹੜਾ ਸੁਭਾਅ ਵਿੱਚ ਹੀ ਮਿਲ ਜਾਏ ਦਾਨ ਕਰਕੇ, ਇਹ ਨਾ ਮਨ ਵਿੱਚ ਰਹਿ ਕਿ ਮੈਂ ਕੀਤਾ, ਮੈਂ ਕਿਸੇ ਨੂੰ ਕੁਝ ਦਾਨ ਦਿੱਤਾ ਜਾਂ ਮੈਂ ਦੇਣ ਵਾਲਾ। ਕਹਿੰਦੇ ਨੇ ਸੁਭਾਅ ਦੇ ਵਿੱਚ ਹੀ ਇੱਦਾਂ ਰਲ ਮਿਲ ਜਾਏ। ਅੱਗੇ ਆਖਦੇ ਨੇ ਗੌਰਵ ਪ੍ਰਾਪਤ ਦਾਨ ਕਰੇ ਧਨ, ਜੇ ਕੋਈ ਮਨੁੱਖ ਆਪਣੀ ਉਸਤਤੀ, ਗੌਰਵ, ਪ੍ਰਸਿੱਧੀ, ਇੱਜ਼ਤ ਪਾਉਣਾ ਚਾਹੁੰਦਾ ਤੇ ਉਹਦੀ ਪ੍ਰਸ਼ੰਸਾ, ਉਹਦਾ ਜਸ ਧਨ ਨੂੰ ਦਾਨ ਕਰਨ ਵਿੱਚ, ਆ ਜਿਹੜਾ ਦਾਨੀ ਉਹਦਾ ਦੁਨੀਆਂ ਤੇ ਜਸ ਹੁੰਦਾ। ਜਿਵੇਂ ਰਾਜੇ ਕਰਨ ਦਾ ਅੱਜ ਤੱਕ ਦੁਨੀਆਂ ਜਸ ਗਾਉਂਦੀ ਆ ਵੀ ਬੜਾ ਵੱਡਾ ਦਾਨੀ ਸੀ। ਗੌਰਵ ਪ੍ਰਾਪਤ ਦਾਨ ਕਰੇ ਧਨ, ਧਨ ਸੰਗ੍ਰਹਿ ਤੇ ਗੌਰਵ ਨਹਿ ਜਨ, ਤੇ ਪੈਸੇ ਜਿੰਨੇ ਮਰਜ਼ੀ ਕੋਈ ਇਕੱਠੇ ਕਰ ਲੈ, ਉਸ ਮਨੁੱਖ ਨੂੰ ਕਦੇ ਗੌਰਵ ਪ੍ਰਾਪਤ ਨਹੀਂ ਹੁੰਦਾ। ਹਮੇਸ਼ਾ ਦਾਨੀ ਮਨੁੱਖ ਦੀ ਪ੍ਰਸ਼ੰਸਾ ਹੁੰਦੀ ਹੈ, ਲੋਕ ਪ੍ਰਲੋਕ ਵਿੱਚ ਦਾਨੀ ਦੀ ਜੈ ਜੈਕਾਰ ਹੁੰਦੀ ਹੈ। ਕਹਿੰਦੇ ਸਭ ਤੇ ਉੱਚੇ ਬਾਰਦ ਜੈਸੇ, ਬਾਰਦ ਅਧੋ ਭਏ ਪੁੰਨ ਤੈਸੇ। ਇਹ ਸਾਰ ਕਤਾਵਲੀ ਦੇ ਬਚਨ ਹਨ। ਕਹਿੰਦੇ ਨੇ ਵੇਖੋ ਜਿੱਦਾਂ ਬੱਦਲ ਕਿੰਨੇ ਉੱਚੇ ਹੁੰਦੇ ਨੇ, ਤੇ ਉੱਚਾ ਦਰਜਾ ਉਹਨਾਂ ਨੂੰ ਕਿਉਂ ਮਿਲਿਆ, ਕਿਉਂਕਿ ਉਹਨਾਂ ਨੇ ਪਹਿਲਾਂ ਪਾਣੀ ਲੈ ਕੇ ਆਂਦਾ ਸਮੁੰਦਰ ਵਿੱਚੋਂ, ਫਿਰ ਲਿਆ ਕੇ ਪਾਣੀ ਨੀਵੇਂ ਹੋ ਕੇ ਤੇ ਉਹ ਦਾਨ ਕਰ ਦਿੱਤਾ, ਬਾਰਿਸ਼ ਪੈ ਗਈ, ਧਰਤੀ ਤੇ ਵਰ ਗਿਆ, ਧਰਤੀ ਹਰੀ ਭਰੀ ਹੋ ਗਈ, ਪਸ਼ੂ ਪੰਛੀ ਮਨੁੱਖ ਖੁਸ਼ ਹੋ ਗਏ। ਜਦੋਂ ਬੱਦਲਾਂ ਨੇ ਆਪਣਾ ਪਾਣੀ ਜਿਹੜਾ ਸੀ ਉਹ ਦਾਨ ਕਰ ਦਿੱਤਾ, ਤੇ ਦਾਨੀ ਹੋਣ ਦੇ ਕਰਕੇ ਉਹਨਾਂ ਬੱਦਲਾਂ ਨੂੰ ਸਰਵੋਤਮ ਦਰਜਾ ਮਿਲ ਗਿਆ, ਉੱਚਾ ਦਰਜਾ ਮਿਲ ਗਿਆ, ਉੱਚੀ ਜਗ੍ਹਾ ਮਿਲ ਗਈ, ਉੱਚੇ ਹੋਣ ਦਾ ਹੱਕ ਪ੍ਰਾਪਤ ਹੋ ਗਿਆ। ਉਹ ਉੱਚੇ ਹੋ ਗਏ ਕਿਉਂਕਿ ਉਹਨਾਂ ਨੇ ਦਾਨ ਕੀਤਾ, ਆਪਣੇ ਵਾਸਤੇ ਉਹਨਾਂ ਕੁਝ ਰੱਖਿਆ ਨਹੀਂ, ਆਪਣੇ ਵਾਸਤੇ ਉਹਨਾਂ ਨੇ ਕੁਝ ਵੀ बचाया नहीं कि असी कुछ रख लिये। शास्त्र विच होर भी बचन आए ने, ओ कहिंदे ने जिवें नदियां हुंदियां ने, नदियां कदी अपना पानी नहीं पींदियां, दूजियां दे वास्ते अपना पानी रख दियां। नदियां चो पानी पशुआं ने पीता, मनुखा ने पीता, खेता नू लग्या, जिंदगी जेड़ी सी ओदा आधार बन गईयां नदियां, पर अपना पानी आप नहीं पीता। सरता ना अच्छा अपने जल को न कदापि पखे ब्रिख सुवे फल को। जिवें नदियां ने अपना पानी नहीं पीता, इदा रुखां ने भी अपने फलां नू आप नहीं खादा, दूजियां वास्ते अर्पण कर दिता। रुख ते इदा दे दानी ने कि लोकी बेरियां दे बेर तोड़न वास्ते उन्हां नू वटे मारदे ने, पत्थर मारदे ने, वटे पत्थर खा के भी उन्हां बेरियां ने अगों मिठे बेर दिते, सगों कोई माड़ा चंगा नहीं आके। कहिंदे रुख ब्रिक्ष जेड़े सन उन्हां ने भी अपने फल ना खादे, नदियां ने भी अपना पानी ना पीता, दूजियां वास्ते रखिया। इसे तरह ही सस को न अबर कभी पख है, तन त्यों पर हेत बड़े रख है। सस मैंने खेती खेती नू भी कदे बदला ने नहीं खादा। इसे तरह जेवें नदियां दूजियां वास्ते वगदियां, रुख दूजियां वास्ते फल कर देंदे ने, इसे तरह जेड़े परोपकारी दानी मनुख ने ओ अपने बारे नहीं सोचते, ओ दूजियां दे बारे सोचते ने, ओ दूजियां दे बारे अपने मन विच ख्याल रखते ने, अपने बारे नहीं सोचते। एक संस्कृत दा श्लोक है, ओ कहिंदे ने परोपकाराय बहंती नदिया, परोपकाराय दोहंती गावा, परोपकाराय फलंती वृक्षा। नदियां परोपकार कर दियां, दान कर दियां, रुख परोपकार करदे ने, कल्ला यही परोपकार दान नहीं कीता रुखां ने फलां वाला ही। कार्बन डाइऑक्साइड लै लैंदे ने ते ऑक्सीजन देंदे ने, जहर नूं पी के ते अमृत दा उन्हां ने दान दिता। गुरु प्यारे हो, गां दी पूजा होई साडे देश विच, क्योंकि गऊ ने भी पशु मिलह चंगियाईयां, खड़ खावे अमृत दे का, पठे तूड़ी तंद खा के ते अमृत रूपी दुध दिता, अपने वास्ते कुछ नहीं रखे। गां दी पूजा होई, नदियां दरियावां दी पूजा होई, रुखां दी पूजा होई, क्योंकि वो दानी सन, उन्होंने दूजियां वास्ते सारा कुछ रखिया, अपने बारे कदी सोचिया ही नहीं। इसे तरह कहिंदे जेड़े परोपकारी दानी मनुख हन, वो दूजियां वास्ते हमेशा सोचते ने, कदी अपने स्वार्थ दी नहीं सोचते। गुरु नानक देव साहब सच्चे पातशाह ने पहला ते आख्या सी सारा ही धन जिन्ना वो दान कर दो, फकीरां नू खवा दो, साधुआं नू भोजन दे दो। पर जदों मूल चंद जी ने पुकार कीती कि बच्चियां दा कौन है, बच्चियां नू रोटी कित्थों मिलेगी, इस करके अद्धा धन जेड़ा ओ बच्चियां नू दे दिता गया, ते फेर भी जेड़ा अद्धा धन अद्धे पैसे सन ओना दा साधुआं नू लंगर ला दिता गया। एक बचन होर आया, ओ कहिंदे जेड़े मनुख दान करदे हन, जरूरी नहीं के किसे कोल करोड़ां अरबां रुपया ते ओही किसे नू कुछ दे सकदा। कहिंदे समुंदर हुण किड्डा वड्डा, समुंदर किन्ना ज्यादा विशाल हुंदा, पर ओदा पानी खारा, ओदा पानी कोई पी नहीं सकदा। जे कोई पी लै ते उल्टी आ जाऊगी, बीमार हो जाएगा, तबीयत खराब हो जाएगी, परेशानी हो जाएगी। समुंदर दा पानी पी के किसे दी प्यास नहीं बुझ सकदी। ਕਹਿੰਦੇ ਨੇ ਸਿੰਧ ਅਗਾਧ ਆਹੇ ਲਵ ਨੋਦਿਕ ਤਦਪ ਕਿਆ ਕਹੂ ਪਿਆਸ ਨ ਟਾਰੇ। ਭਾਵੇਂ ਜਿੱਡਾ ਮਰਜੀ ਵੱਡਾ ਵਿਸ਼ਾਲ ਹੈ ਗਹਿਰਾ ਹੈ ਖੇਤਰ ਪਾਲੋ ਦਾ ਜ਼ਿਆਦਾ ਪਾਣੀ ਦਾ ਅਥਾਹ ਕੋਈ ਨਹੀਂ ਕਿ ਕਿੰਨਾ ਕੁ ਉਹਦੇ ਚ ਪਾਣੀ ਹੈ ਪਰ ਕਿਸੇ ਦੀ ਪਿਆਸ ਨਹੀਂ ਬੁਝਾ ਸਕਦਾ ਕਿਸੇ ਨੂੰ ਤ੍ਰਿਪਤੀ ਨਹੀਂ ਦੇ ਸਕਦਾ ਕਿਸੇ ਨੂੰ ਸ਼ਾਂਤੀ ਨਹੀਂ ਦੇ ਸਕਦਾ ਕੋਈ ਉਹਦਾ ਪਾਣੀ ਪੀ ਕੇ ਤੇ ਸ਼ਾਂਤੀ ਮਹਿਸੂਸ ਨਹੀਂ ਕਰ ਸਕਦਾ ਆਨੰਦਿਤ ਨਹੀਂ ਹੋ ਸਕਦਾ ਤੇ ਅੱਗੇ ਮਹਾਂਪੁਰਸ਼ ਕਹਿੰਦੇ ਨੇ ਜਾਨੂ ਪਰਮਾਨ ਜੁਵਾਰ ਸੁਚਾਰ ਤ੍ਰਿਖਾ ਨਰ ਨਾਰ ਮਿਰਗਾਦ ਕੀ ਖਾਰੇ। ਤੇ ਜਿਹੜਾ ਪਾਣੀ ਭਾਵੇਂ ਗੋਡਿਆਂ ਗੋਡਿਆਂ ਤੱਕ ਹੋਵੇ ਉਹ ਕਹਿੰਦੇ ਸਮੁੰਦਰ ਨਾਲੋਂ ਚੰਗਾ ਸਮੁੰਦਰ ਨੂੰ ਸ੍ਰੇਸ਼ਟ ਸਮੁੰਦਰ ਤੋਂ ਵਧੀਆ ਸਮੁੰਦਰ ਤੋਂ ਉੱਤਮ ਪਸ਼ੂ ਪੰਛੀ ਆਏ ਪਾਣੀ ਪੀ ਗਏ ਕੋਈ ਮਨੁੱਖ ਆਇਆ ਪਿਆਸ ਲੱਗੀ ਪਾਣੀ ਪੀ ਲਿਆ ਸਮੁੰਦਰ ਨਾਲੋਂ ਤੇ ਉਹ ਜਿਹੜਾ ਪਾਣੀ ਗੋਡਿਆਂ ਗੋਡਿਆਂ ਤੱਕ ਸੀ ਉਹ ਵਧੀਆ ਸਮੁੰਦਰ ਨੂੰ ਕੀ ਕਰਨਾ। ਕਹਿਣ ਤੋਂ ਭਾਵ ਇਹ ਹੈ ਜਿਸ ਬੰਦੇ ਕੋ ਕਰੋੜਾਂ ਅਰਬਾਂ ਖਰਬਾਂ ਰੁਪਈਏ ਆ ਜੇ ਕਿਸੇ ਦੇ ਕੰਮ ਹੀ ਨਹੀਂ ਕਿਸੇ ਦਾ ਸਵਾਰਦੇ ਹੀ ਕੁਝ ਨਹੀਂ ਕਿਸੇ ਦਾ ਭਲਾ ਹੀ ਨਹੀਂ ਕਰਦੇ ਕੋਈ ਉਹ ਦਾਨ ਹੀ ਨਹੀਂ ਕਰਦਾ ਉਹ ਤੇ ਸਮੁੰਦਰ ਦੇ ਖਾਰੇ ਪਾਣੀ ਵਾਂਗੂ ਹੈ ਉਹ ਤੇ ਸਮੁੰਦਰ ਦੇ ਲੂਣ ਵਾਲੇ ਕੌੜੇ ਪਾਣੀ ਵਾਂਗੂ ਹੈ। ਤੇ ਜਿਹੜਾ ਭਾਵੇਂ ਕੋਈ ਗਰੀਬ ਵੀ ਹੈ ਥੋੜੇ ਵੀ ਪੈਸੇ ਨੇ ਉਹਨਾਂ ਵਿੱਚੋਂ ਵੀ ਉਹ ਦਾਨ ਪੁੰਨ ਕਰਦਾ ਹੈ ਕਹਿੰਦੇ ਉਹ ਪਾਣੀ ਭਾਵੇਂ ਗੋਡਿਆਂ ਗੋਡਿਆਂ ਤੱਕ ਆ ਉਹ ਸ੍ਰੇਸ਼ਟ ਹੈ ਉਹ ਸੁੰਦਰ ਹੈ ਉਹ ਉੱਤਮ ਹੈ ਉਤਕ੍ਰੇਸ਼ਟ ਹੈ ਕਿਉਂਕਿ ਉਹਨੇ ਸਾਰਿਆਂ ਦੀ ਪਿਆਸ ਨੂੰ ਬੁਝਾਇਆ ਸੁਖ ਦਿੱਤਾ ਆਨੰਦ ਦਿੱਤਾ ਸਭ ਨੂੰ ਸ਼ਾਂਤੀ ਪਹੁੰਚਾਈ ਤੇ ਕਹਿੰਦੇ ਸਮੁੰਦਰ ਦੀ ਵੱਡੇ ਹੋਣ ਦੀ ਇਹਦੇ ਚ ਕੋਈ ਵਡਿਆਈ ਨਾ ਰਹਿ ਗਈ। ਨੈਕ ਤਨਾਡਿਤ ਥਾਪ ਬਡੋ ਅਰਥੀ ਬਿਰਤੇ ਜਿਹੇ ਜਾਤ ਨ ਦੁਆਰੇ ਤਾ ਤਨ ਰਾਸ ਨਰਾਸਕ ਭਿਸ਼ਕ ਸੋ ਤਨ ਕਿਆ ਚੁਵਤੀ ਸ਼ਤ ਧਾਰੇ। ਪਹਿਲਾਂ ਤੇ ਕਹਿੰਦੇ ਨੇ ਜਿਹੜਾ ਕੋਈ ਵਿਚਾਰਾ ਮੰਗਣ ਵਾਸਤੇ ਆਉਂਦਾ ਗਰੀਬ ਬੰਦਾ ਪਤਾ ਨਹੀਂ ਕਿੰਨੀਆਂ ਮੌਤਾਂ ਮਰ ਕੇ ਆਉਂਦਾ ਸੌਖਾ ਨਹੀਂ ਮੰਗਣਾ। ਤੁਲਸੀਦਾਸ ਜੀ ਕਹਿੰਦੇ ਨੇ ਮੰਗਣ ਗਿਆ ਸੋ ਮਰ ਗਿਆ ਮੰਗਣ ਮੂਲ ਨਾ ਜਾ ਪਰ ਉਸੇ ਪਹਿਲੇ ਬੋ ਮੂਆ ਜਿਸੇ ਨਿਕਲੀ ਨਾ। ਪਰ ਕਹਿੰਦੇ ਮੰਗਣ ਵਾਲਾ ਤੇ ਮਰ ਕੇ ਆਇਆ ਸੀ ਪਰ ਜਿਹੜੇ ਬੰਦੇ ਨੇ ਆਖਿਆ ਹੈ ਨੀ ਕੁਝ ਮੇਰੇ ਕੋਲ ਚਲੇ ਜਾ ਇਥੋਂ ਦੌੜ ਜਾ ਇਥੋਂ ਕਹਿੰਦੇ ਉਹਦੇ ਤੋਂ ਪਹਿਲਾਂ ਉਹ ਮਰ ਗਿਆ। ਜਿਹੜੇ ਪੈਸੇ ਜਿਹੜਾ ਧਨ ਜਿਹੜੇ ਪਦਾਰਥ ਕਿਸੇ ਦਾ ਕੁਝ ਸਵਾਰਦੇ ਨਹੀਂ ਲੋੜਵੰਦ ਦੇ ਕੰਮ ਨਹੀਂ ਆਉਂਦੇ ਕਹਿੰਦੇ ਕੀ ਉਹ ਚੌਂਦੀ ਛੱਤ ਉੱਤੇ ਰੱਖੋਗੇ ਉਹਨਾਂ ਨਾਲ ਆਪਣੀ ਚੌਂਦੀ ਹੋਈ ਛੱਤ ਨੂੰ ਬੰਦ ਕਰੋਗੇ। ਕਹਿਣ ਦਾ ਭਾਵ ਕਿ ਉਹ ਵਿਅਰਥ ਹਨ। ਗੁਰੂ ਪਿਆਰਿਓ ਗੁਰਬਾਣੀ ਵਿੱਚ ਮਹਾਰਾਜ ਜੀ ਫਰਮਾਉਂਦੇ ਹਨ ਹਜੂਰ ਕਹਿੰਦੇ ਕਾਲ ਖਾਏ ਕਿਛ ਹੱਥੋਂ ਦੇਹ ਨਾਨਕ ਰਾਹ ਪਛਾਣੇ ਸੇ। ਜਿਹੜਾ ਬੰਦਾ ਦਸਾਂ ਨਵਾਂ ਦੀ ਕਮਾਈ ਕਰਦਾ ਤੇ ਵਿੱਚੋਂ ਦਾਨ ਵੀ ਕਰਦਾ ਜਿਹੜਾ ਰਸਤਾ ਹੈ ਪਰਮੇਸ਼ਰ ਦਾ ਜਿਹੜਾ ਮਾਰਗ ਹੈ ਰੱਬ ਦੇ ਘਰ ਨੂੰ ਜਾਂਦਾ ਉਸ ਮਾਰਗ ਨੂੰ ਉਹੀ ਮਨੁੱਖ ਪਛਾਣ ਸਕਦਾ ਕਿਉਂਕਿ ਦਹਾਂ ਨਵਾਂ ਦੀ ਕਿਰਤ ਕਰੂਗਾ ਦਾਨ ਪੁੰਨ ਕਰੇਗਾ ਉਹਦੇ ਨਾਲ ਉਹਦੇ ਮਨ ਦੀ ਸ਼ੁੱਧੀ ਹੋਏਗੀ ਉਹਦੇ ਫਲ ਦੇ ਨਾਲ ਉਹਦਾ ਮਨ ਇਕਾਗਰ ਹੋਏਗਾ ਤੇ ਮਨ ਜਦੋਂ ਇਕਾਗਰ ਹੋ ਗਿਆ ਤੇ ਅਸਲੀ ਮਾਰਗ ਦੀ ਉਸ ਨੂੰ ਸਮਝ ਆ ਜਾਏਗੀ। ਇਸ ਕਰਕੇ ਹਜੂਰ ਕਹਿੰਦੇ ਨੇ ਕਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ। ਉਹ ਮਨੁੱਖ ਰਸਤੇ ਨੂੰ ਪਛਾਣ ਲੈਂਦਾ ਉਹ ਮਾਰਗ ਦੀ ਸ਼ਨਾਖਤ ਕਰ ਲੈਂਦਾ। ਕਹਿੰਦੇ ਨੇ ਹਜੂਰ ਪਰਮਾਉਂਦੇ ਹਨ ਤੇ ਗੁਰਬਾਣੀ ਵਿੱਚ ਸਾਹਿਬਾਂ ਸੱਚੇ ਪਾਤਸ਼ਾਹ ਜੀ ਨੇ ਸਾਡੇ ਵਾਸਤੇ ਇਹ ਪਵਿੱਤਰ ਉਪਦੇਸ਼ ਅੰਕਿਤ ਕੀਤੇ। ਕਹਿੰਦੇ ਨੇ ਸੱਚ ਤਾਂ ਪਰ ਜਾਣੀਐ ਜਾਂ ਸਿੱਖ ਸੱਚੀ ਲੇ। ਸੱਚ ਉਦੋਂ ਮਨੁੱਖ ਦੇ ਹਿਰਦੇ ਵਿੱਚ ਕਹਿੰਦੇ ਪ੍ਰਵੇਸ਼ ਕਰਦਾ ਜਦੋਂ ਸੱਚੀ ਸਿੱਖਿਆ ਲਵੇ, ਗੁਰੂ ਦਾ ਉਪਦੇਸ਼ ਸੁਣੇ। ਤੇ ਅੱਗੇ ਕਹਿੰਦੇ ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ, ਦਇਆ ਕਰੇ ਜੀਆਂ ਦੇ ਉੱਤੇ ਤੇ ਪੁੰਨ ਕਰੇ ਅਤੇ ਦਾਨ ਕਰੇ। ਇੱਕ ਸਿੱਖ ਦੇ ਜੀਵਨ ਬਾਰੇ, ਇੱਕ ਸਿੱਖ ਦੇ ਅਸੂਲਾਂ ਬਾਰੇ, ਇੱਕ ਸਿੱਖ ਦੇ ਕਰਮਾਂ ਬਾਰੇ ਕਹਿ ਰਹੇ ਨੇ ਕਿ ਇੱਕ ਜਿਹੜਾ ਸਿੱਖ ਆ ਉਹ ਹੋਣਾ ਕਿੱਦਾਂ ਦਾ ਚਾਹੀਦਾ ਜਿਹੜਾ ਪ੍ਰਭੂ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਚਾਹੁੰਦਾ। ਪਰਸ਼ੂਰਾਮ ਨੇ 21 ਵਾਰ ਧਰਤੀ ਜਿਹੜੀ ਸੀ ਉਹ ਦਾਨ ਕੀਤੀ ਪੰਡਤਾਂ ਨੂੰ, ਛਤਰੀਆਂ ਦੇ ਕੋਲੋਂ ਖੋ ਕੇ 21 ਵਾਰ ਧਰਤੀ ਜਿਹੜੀ ਸੀ ਉਹਨੇ ਦਾਨ ਕਰ ਦਿੱਤੀ। ਦਧੀਚ ਨੇ ਆਪਣਾ ਸਰੀਰ ਹੀ ਦਾਨ ਕਰ ਦਿੱਤਾ ਦੇਵਤਿਆਂ ਨੂੰ, ਵੀ ਮੈਂ ਆਪਣਾ ਸਰੀਰ ਹੀ ਅਰਪਣ ਕਰ ਦੇਣਾ, ਜੋ ਕੁਝ ਮੇਰੇ ਕੋਲ ਹੈਗਾ ਮੈਂ ਇਹੀ ਤੁਹਾਡੇ ਸਾਹਮਣੇ ਪ੍ਰਸਤੁਤ ਕਰਦਾ, ਤੇ ਆਪਣੀ ਜਾਨ ਦੀ ਕੁਰਬਾਨੀ ਦੇ ਦਿੱਤੀ ਤੇ ਸਰੀਰ ਜਿਹੜਾ ਉਹਨੇ ਦਾਨ ਕਰ ਦਿੱਤਾ ਉਹਦੀਆਂ ਹੱਡੀਆਂ ਦਾ ਵਜਰ ਅਸਤਰ ਬਣਿਆ। ਮਹਾਰਾਜ ਕਹਿੰਦੇ ਸੋ ਗ੍ਰਹੀ ਜੋ ਨਿਗ੍ਰਹ ਕਰੇ, ਗ੍ਰਿਸਤੀ ਉਹ ਹੈ, ਨਿਗ੍ਰਹ ਮੈਨੇ ਆਪਣੇ ਮਨ ਨੂੰ ਰੋਕਣਾ, ਆਪਣੇ ਮਨ ਨੂੰ ਕੰਟਰੋਲ ਕਰਨਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਗ੍ਰਿਸਤ ਦਾ ਮਾਰਗ ਸਾਨੂੰ ਦਿੱਤਾ, ਇਹਦਾ ਬੜਾ ਵੱਡਾ ਸਿਧਾਂਤ ਹੈ ਗੁਰੂ ਪਿਆਰਿਓ। ਰਜਨੀਸ਼ ਨੇ ਜਿਹੜੀ ਇੱਕ ਓਅੰਕਾਰ ਸਤਨਾਮ ਉਹਦੀ ਪੁਸਤਕ ਹੈ, ਉਹਦੇ ਵਿੱਚ ਉਹ ਆਖਦਾ ਕਹਿੰਦਾ ਜਿਹੜਾ ਬੰਦਾ ਘਰ ਨੂੰ ਛੱਡ ਕੇ ਗਿਆ ਜੰਗਲਾਂ ਵਿੱਚ, ਇਸਤਰੀ ਤਿਆਗ ਕੇ, ਮਾਇਆ ਤਿਆਗ ਕੇ, ਬੱਚੇ ਛੱਡ ਕੇ, ਤੇ ਜੇ ਕਿਤੇ ਜੰਗਲਾਂ ਵਿੱਚ ਉਹਨੂੰ ਇਸਤਰੀ ਔਰਤ ਮਿਲ ਜਾਏ, ਪੈਸੇ ਮਿਲ ਜਾਣ, ਬੱਚੇ ਮਿਲ ਜਾਣ, ਹੋ ਸਕਦਾ ਉਹਦਾ ਮਨ ਡੋਲ ਜਾਵੇ, ਪਰ ਜਿਹੜਾ ਪਹਿਲਾਂ ਹੀ ਆਪਣੇ ਬੱਚਿਆਂ ਵਿੱਚ, ਇਸਤਰੀ ਕੋਲ, ਮਾਇਆ ਵਿੱਚ ਰਹਿੰਦਾ, ਉਸ ਦੇ ਮਨ ਨੂੰ ਤੁਸੀਂ ਕਿੱਦਾਂ ਡਲਾਓਗੇ। ਹਜ਼ੂਰ ਕਹਿੰਦੇ ਨੇ ਘਰ ਵਿੱਚ ਰਹਿੰਦਿਆਂ ਹੀ ਐਦਾਂ ਅਭਿਆਸ ਕਰੇ ਮਨ ਨੂੰ ਰੋਕਣ ਦਾ, ਸੋ ਗ੍ਰਹੀ ਜੋ ਨਿਗ੍ਰਹ ਕਰੇ, ਜਪ ਤਪ ਸੰਜਮ ਜਪੀ ਹੋਵੇ ਤਪੀ ਹੋਵੇ। ਹਜ਼ੂਰ ਦੇ ਪਵਿੱਤਰ ਬਚਨ ਹਨ ਸਾਡੇ ਭਲੇ ਵਾਸਤੇ, ਕਹਿੰਦੇ ਪੁੰਨ ਦਾਨ ਕਾ ਕਰੇ ਸਰੀਰ ਸੋ ਗਿਰਹੀ ਗੰਗਾ ਕਾ ਨੀਰ। ਜਿਨੇ ਆਪਣੇ ਸਰੀਰ ਨੂੰ ਪੁੰਨ ਦਾਨ ਦੇ ਲੇਖੇ ਲਾ ਦਿੱਤਾ ਹੋਇਆ, ਪੁੰਨ ਕਰਦਾ ਦਾਨ ਕਰਦਾ, ਉਹ ਗਿਰਹੀ ਉਹ ਗ੍ਰਿਸਤੀ ਗੰਗਾ ਦੇ ਨੀਰ ਸਮਾਨ ਜਾਣੋ, ਗੰਗਾ ਦੇ ਪਾਣੀ ਵਰਗਾ ਨਿਰਮਲ, ਜਿਵੇਂ ਗੰਗਾ ਨੂੰ ਉੱਤਮ ਮੰਨਿਆ ਗਿਆ ਪਾਪਾਂ ਨੂੰ ਮਿਟਾਉਣ ਵਾਲੀ, ਨਿਰਮਲ ਜਲ ਮੰਨਿਆ ਗਿਆ ਗੰਗਾ ਦਾ, ਸਭ ਤੋਂ ਪਵਿੱਤਰ ਪਾਣੀ ਮੰਨਿਆ ਗਿਆ। ਹਜ਼ੂਰ ਕਹਿੰਦੇ ਨੇ ਉਸ ਗਿਰਹੀ ਨੂੰ ਉਸ ਗ੍ਰਿਸਤੀ ਨੂੰ ਗੰਗਾ ਦੇ ਸਮਾਨ ਜਾਣੋ, ਜਿਹੜਾ ਕਮਾਈ ਕਰਦਾ, ਮਨ ਨੂੰ ਰੋਕਦਾ, ਜਪ ਤਪ ਕਰਦਾ ਅਤੇ ਪੁੰਨ ਦਾਨ ਕਰਦਾ। ਹਜ਼ੂਰ ਦੇ ਬਚਨ ਨੇ ਕਹਿੰਦੇ ਨੇ ਅਕਲ ਇਹ ਨਾ ਆਖੀ ਹੈ, ਸਿਆਣੇ ਮਨੁੱਖ ਇਹ ਨਹੀਂ ਆਖੇ ਜਾਂਦੇ ਤੇ ਇਹਦੇ ਵਿੱਚ ਸਿਆਣਪ ਨਹੀਂ ਸਮਝੀ ਜਾਂਦੀ। ਅਕਲ ਗਵਾਈ ਹੈ ਬਾਦ, ਅਕਲੀ ਸਾਹਿਬ ਸੇਵ ਹੈ ਕਹਿੰਦੇ ਨੇ, ਅਕਲੀ ਪਾਈ ਹੈ ਮਾਨ, ਤੇ ਅਖੀਰ ਉੱਤੇ ਹਜ਼ੂਰ ਦਾ ਬਚਨ ਹੈ ਅਕਲੀ ਪੜ ਕੇ ਬੁੱਝੀਐ ਤੇ ਅਕਲੀ ਕੀਜੈ ਦਾਨ। ਅਕਲ ਦੇ ਨਾਲ, ਸਿਆਣਪ ਦੇ ਨਾਲ ਪੜ ਕੇ ਪਰਮੇਸ਼ਰ ਦੇ ਰਸਤੇ ਨੂੰ ਬੁੱਝਣਾ ਅਤੇ ਦਾਨ ਪੁੰਨ ਕਰਨਾ, ਇਹਦੇ ਵਿੱਚ ਹੀ ਸਹੀ ਸਿਆਣਪ ਸਮਝੀ ਜਾਂਦੀ ਹੈ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਨੁੱਖਤਾ ਦਾ ਭਲਾ ਕਰਨ ਵਾਸਤੇ ਗੁਰੂ ਪਿਆਰੇ ਉਹ ਦੁਨੀਆਂ ਤੇ ਆਏ। ਹਜ਼ੂਰ ਕਹਿੰਦੇ ਨੇ ਜਿੱਥੇ ਜਿੱਥੇ ਵੀ ਸੱਚੇ ਪਾਤਸ਼ਾਹ ਜੀ ਗਏ, ਜਿਹਨੂੰ ਜਿਹਨੂੰ ਵੀ ਉਪਦੇਸ਼ ਦਿੱਤਾ ਉਹਦਾ ਬੇੜਾ ਦੁਨੀਆਂ ਤੋਂ ਭਵ ਸਾਗਰ ਤੋਂ ਪਾਰ ਹੋ ਗਿਆ। ਤੇ ਇੱਥੇ ਹਜ਼ੂਰ ਨੇ ਜਿਹੜਾ ਅੱਧਾ ਗੁਰੂ ਪਿਆਰੇ ਉਹ ਧਨ ਸੀ ਉਹ ਦਾਨ ਕਰ ਦਿੱਤਾ ਤੇ ਅੱਗੇ ਹੁਣ ਕਹਿੰਦੇ ਨੇ ਸੋ ਬਾਸਰ ਤੈ ਬੀਤੇ ਉਹ ਸਗਰਾ ਸਾਸ ਸਸਰ ਕੋ ਕਰਤੇ ਉਹ ਝਗੜਾ ਸਾਰਾ ਦਿਨ ਬੀਤ ਗਿਆ ਸੱਸ ਸਸੁਰ ਨਾਲ ਝਗੜਾ ਹੁੰਦਿਆਂ ਗੱਲਬਾਤ ਕਰਦਿਆਂ ਰਜਨੀ ਭਈ ਆਨ ਕਰ ਜਬ ਹੀ ਭੋਜਨ ਕਰ ਪੌਡੇ ਕਰ ਸਭ ਹੀ ਰਾਤ ਜਦੋਂ ਹੋ ਗਈ ਤੇ ਭੋਜਨ ਕਰਕੇ ਸਾਰੇ ਆਪੋ ਆਪਣੇ ਘਰਾਂ ਨੂੰ ਚਲੇ ਗਏ ਅਰ ਰੋਣ ਦੀ ਉੱਠ ਆਰ ਤਿਹਾਰੀ ਗਵਨੇ ਜੈ ਸਰਤਾ ਬਰਬਾਰੀ ਕਰ ਦਾਤਨ ਮੁਖ ਜਲਜ ਪਖਾਰਾ ਪੁਨ ਮੱਜਨ ਕਰ ਵੇ ਮਜਾਰਾ ਸਤਿਗੁਰੂ ਸੱਚੇ ਪਾਤਸ਼ਾਹ ਅੰਮ੍ਰਿਤ ਵੇਲੇ ਉੱਠੇ ਇਸ਼ਨਾਨ ਕੀਤਾ ਦਾਤਨ ਕੀਤੀ ਵਹਿਰ ਨਿਕਸ ਕਰ ਪੌਂਸ਼ ਸਰੀਰਾ ਕੀਨ ਕਪੀਨ ਹੈ ਗੁਣੀ ਗਹੀਰਾ ਪੇ ਇਸਤ ਤੈ ਹੇਰੇ ਉਰੌਰਾ ਹੁਤੋ ਜਗਾਤੀ ਖਤਰੀ ਠੌਰਾ ਤੇ ਜਦੋਂ ਸੱਚੇ ਪਾਤਸ਼ਾਹ ਉੱਥੇ ਇਸ਼ਨਾਨ ਪਾਣੀ ਕਰਦੇ ਪਏ ਸਨ ਤੇ ਇੱਕ ਮੰਨੇ ਵੇਖਿਆ ਉਹਨਾਂ ਨੇ ਕਿ ਨਦੀ ਦੇ ਕਿਨਾਰੇ ਤੇ ਰੌਲਾ ਪੈ ਰਿਹਾ ਕੁਝ ਲੋਕ ਇਕੱਠੇ ਹੋਏ ਨੇ ਗੱਲਬਾਤ ਹੋ ਰਹੀ ਹੈ ਇੱਕ ਦਵਿਜ ਤੇ ਆਨ ਤੋ ਰੋਕਾ ਦਿਓ ਜਗਾਤ ਆਨ ਤੇ ਸੋਕਾ ਇੱਕ ਪੰਡਿਤ ਨੂੰ ਕਿਸੇ ਨੇ ਗਊ ਦਾਨ ਕੀਤੀ ਸੀ ਉਹ ਗਊ ਨੂੰ ਨਦੀ ਤੋਂ ਦੂਜੇ ਪਾਰ ਲਿਜਾਣਾ ਚਾਹੁੰਦਾ ਸੀ ਪਰ ਜਿਹੜਾ ਉੱਥੇ ਬੈਠਾ ਹੋਇਆ ਖੱਤਰੀ ਕਿਰਾਇਆ ਭਾੜਾ ਸਾਰਿਆਂ ਕੋਲੋਂ ਲੈਂਦਾ ਉਹ ਕਹਿੰਦਾ ਵੀ ਪਹਿਲਾਂ ਗਾਂ ਦੇ ਮੈਨੂੰ ਪੈਸੇ ਦੇ ਦੂਜੇ ਬੰਨੇ ਲਿਜਾਣ ਵਾਸਤੇ ਕਰ ਦੇ ਫੇਰ ਤੈਨੂੰ ਮੈਂ ਗਊ ਦੂਜੇ ਪਾਸੇ ਲਿਜਾਣ ਦਵਾਂਗਾ ਪਾਰ ਕਰਨ ਦਵਾਂਗਾ ਉਹ ਪੰਡਿਤ ਵਿਚਾਰਾ ਗਰੀਬ ਕਹਿੰਦਾ ਮੈਂ ਤੇ ਗਊ ਦਾਨ ਲੈ ਕੇ ਆਇਆ ਮੇਰੇ ਕੋਲ ਪੈਸਾ ਕੋਈ ਨਹੀਂ ਮੈਂ ਤੇ ਗਰੀਬ ਪੰਡਿਤ ਹਾਂ ਮੇਰੇ ਕੋਲ ਧਨ ਕੋਈ ਨਹੀਂ ਮੈਂ ਤੈਨੂੰ ਪੈਸੇ ਕਿੱਥੋਂ ਦਵਾਂ ਮੇਰੇ ਕੋਲ ਪੈਸਾ ਹੀ ਕੋਈ ਨਹੀਂ ਇਸ ਗੱਲ ਦਾ ਉੱਥੇ ਝਗੜਾ ਪੈ ਗਿਆ ਤੇ ਰੌਲਾ ਹੋ ਗਿਆ ਜਾਚੇ ਕਿਤਕ ਨਹੀਂ ਤੇ ਪਾਸੀ ਦਵਿਜ ਕੀ ਦਸ਼ਾ ਦੇਖੇ ਅਬਿਨਾਸੀ ਤੇ ਜਦੋਂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਗੱਲਬਾਤ ਸੁਣੀ ਉਸ ਪੰਡਿਤ ਦੀ ਦੀਨ ਦਸ਼ਾ ਵੇਖੀ ਉਸ ਵਿਚਾਰੇ ਦੀ ਏਦਾਂ ਦੀ ਹਾਲਤ ਵੇਖੀ ਚੌਂਕਾ ਧੋਤੀ ਟਿੱਕਾ ਮਾਲਾ ਭਲੇ ਬਨਾਉ ਲਖਿਓ ਕਿਰਪਾਲਾ ਬਿਪਰ ਗਊ ਕੀ ਮੋਚਨ ਰੋਕਾ ਤਿਸ ਪਰ ਸ੍ਰੀ ਗੁਰ ਕਹਿਓ ਸਲੋਕਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਖੱਤਰੀ ਨੇ ਉਸ ਪੰਡਿਤ ਨੂੰ ਰੋਕਿਆ ਹੋਇਆ ਸੀ ਜਿਹੜਾ ਗਊ ਲੈ ਕੇ ਆਇਆ ਪੰਡਿਤ ਵਿਦਵਾਨ ਪੰਡਿਤ ਪਰ ਗਰੀਬ ਹੈ ਪੈਸਾ ਕੋਈ ਕੋਲ ਨਹੀਂ ਤੇ ਉਹਦੇ ਵਾਸਤੇ ਸੱਚੇ ਪਾਤਸ਼ਾਹ ਜੀ ਨੇ ਉਹ ਜਿਹੜਾ ਪੈਸੇ ਮੰਗਦਾ ਸੀ ਨਾ ਉਹਦੇ ਕੋਲੋਂ ਖੱਤਰੀ ਕਰ ਲੈਂਦਾ ਪਿਆ ਸੀ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਇੱਕ ਸਲੋਕ ਕਹਿ ਕੇ ਸ਼ਬਦ ਕਹਿ ਕੇ ਇਸ ਤਰ੍ਹਾਂ ਸਮਝਾਇਆ ਹਜ਼ੂਰ ਕਹਿਣ ਲੱਗੇ ਪਿਆਰਿਆ ਮੇਰੀ ਗੱਲ ਸੁਣ ਗਊ ਬ੍ਰਾਹਮਣ ਕਉ ਕਰ ਲਾਵਹੁ ਗੋਬਰ ਤਰਨ ਨ ਜਾਈ ਉਹ ਤੂੰ ਗਊ ਨੂੰ ਤੇ ਬ੍ਰਾਹਮਣ ਨੂੰ ਕਰ ਲਾਉਣਾ ਇਹਨਾਂ ਕੋ ਪੈਸੇ ਮੰਗਦਾ ਭਾੜਾ ਮੰਗਦਾ ਤੇ ਉਸੇ ਹੀ ਗਾਂ ਦੇ ਗੋਬਰ ਨੂੰ ਚੌਂਕੇ ਵਿੱਚ ਫੇਰ ਕੇ ਤੇ ਕਹਿੰਦਾ ਹੁਣ ਚੌਂਕਾ ਪਵਿੱਤਰ ਹੋ ਗਿਆ ਕਿ ਉਸ ਗੋਬਰ ਦੇ ਨਾਲ ਤੂੰ ਤਰ ਜਾਏਗਾ ਪਵਿੱਤਰ ਹੋ ਜਾਏਗਾ ਜਿਹੜੀ ਗਊ ਨੂੰ ਤੁਸੀਂ ਮਾਤਾ ਕਹਿ ਕੇ ਪੂਜਦੇ ਜੇ ਜਿਹੜੀ ਗਊ ਵਿੱਚ ਕਹਿੰਦੇ ਜੇ 33 ਕਰੋੜ ਦੇਵਤਾ ਵਿਦਿਆਮਾਨ ਹੈ ਜਿਹੜੀ ਗਊ ਨੂੰ ਮਾਂ ਦੇ ਸਮਾਨ ਦਰਜਾ ਦਿੱਤਾ ਗਿਆ ਇਹੋ ਜੀ ਗਊ ਨੂੰ ਤੂੰ ਭਾੜਾ ਲੈਣਾ ਤੈਨੂੰ ਕੋਈ ਸੰਗ ਨਹੀਂ ਆਉਂਦੀ ਉਹ ਗਰੀਬ ਪੰਡਿਤ ਹੈ ਬਾਹਮਣ ਹੈ ਉਹਦੇ ਕੋਲ ਪੈਸਾ ਕੋਈ ਨਹੀਂ ਪਰ ਤੂੰ ਆਪਣੀ ਹਾਲਤ ਵੇਖ ਗਊ ਬ੍ਰਾਹਮਣ ਕਉ ਕਰ ਲਾਵਹੁ ਗੋਬਰ ਤਰ ਨ ਜਾਈ ਧੋਤੀ ਟਿੱਕਾ ਤੈ ਜਪ ਮਾਲੀ ਧਾਨ ਮਲੇਛਾ ਖਾਈ ਤੂੰ ਧੋਤੀ ਵੀ ਲਾਈ ਹੋਈ ਹੈ ਮੱਥੇ ਤੇ ਟਿੱਕਾ ਵੀ ਲਾਇਆ ਹੋਇਆ ਹੱਥ ਚ ਮਾਲਾ ਵੀ ਫੜੀ ਹੋਈ ਹੈ ਪਰ ਮਲੇਸ਼ਾ ਦਾ ਧਾਨ ਖਾ ਖਾ ਕੇ ਤੇਰੀ ਮੱਤ ਜਿਹੜੀ ਉਹ ਮਾਰੀ ਗਈ ਹੈ गुरु प्यारियो, जिदा दा अन्न हुंदा ओदा दा ही बंदे दा मन हो जांदा। जदों भीष्म पितामह लगा ना मरन ते पांडव दे कोल चले गए सारे, ओनू कहन लगे भी तुसी मां पुरशो सानू जान लग्या कोई सिख्या दे दो मरन तो पहला। ओ कहन लगा भी सिख्या यही है, जदों किसे ते कोई अन्याय हुंदा होवे, अत्याचार हुंदा होवे, किसे ते कोई वादा करदा होवे, ते तुसी ओदे विच खलो के वेखदे पै जे तुसी बराबर दे भागीदार जे। जे तुसी झूठ नू झूठ नहीं कहिंदे, जे तुसी सच नू सच नहीं आखदे, सच नू जान के भी अखां मीट छड्डदे, जे आवाज नहीं उठाउंदे, ते तुसी भी नाल उस पापी दे बराबर भागी दे दार जे, तानू भी उन्ना ही पाप लगेगा जिन्ना अपराध करन वाले नू लगदा। जदों छोटे साहबजादियां नू सरहंद विच सजा देण दी गल होई पी की सजा दित्ती जावे, ते मता ए पास काजियां कीता पी नीहां विच चिण दो, ते उत्थे दो भरा बैठे सन, खान हैगे ओ भी मुसलमान सी, ओना ने उठ के आखिया नहीं ए पाप है, बच्चियां दा कोई अपराध नहीं, बच्चियां दा कोई दोष नहीं, बच्चियां दा किसे भी प्रकार दा किसे साजिश विच कोई हाथ नहीं, इन्हां नू सजा देनी इस्लाम दे असूलां दे खिलाफ है। उथों उठ के चले गए भी सानू ए मंजूर नहीं, अज तक असीं उन्हां दी गल करदे। पर लोकां दा एदां दा सुभा हो गया अज कल दी दुनिया विच, असीं अपना स्वार्थ वेखदे आं, सच झूठ नहीं वेखदे। बंदा अपना वेखदा भी मेरा फायदा किहदे विच आ, सच जांदा जावे मैनू सच ना की लगे, जिहदे नाल मेरा भला हुंदा ओह कम होवे, सच झूठ दी ते गल ही मुक गई। पर गुरु राम सिंह सच्चे पातशाह ने ऐसे सिख पैदा कीते सन, नामधारी पंथ एदां दा बनाया सी कि जिहदे विच नामधारी जदों कोई बनदा सी ते सब तो पहला सतगुरु राम सिंह सच्चे पातशाह उसनु बचन करदे सन, भाई जे तू हुण सिख बन गया, एक ते झूठ ना बोली, झूठ ना खाई, बगाना हक ना मारी, सुवास सुवास सिमरन करी, ओना बंदियां दियां बिरतियां ही एदां दियां बन गईयां के कोई नाम तारी झूठ नहीं सी बोलदा, भावे जान क्यों ना चली जाए। सतगुरु सच्चे पातशाह गुरु राम सिंह जदों परदेश चले गए, पिछों दी वार्ता, एक नामधारी लड़के कोलों कतल हो गया, ओदा प्यो भी उत्थे खलोता होया सी, ओ भी देखदा सी, ते जेड़े दूजे विरोधी सन ना उन्हां ने ओदे पिता दी गवाही लिखाई पी ये मुंडे दा प्यो नामधारी कूका, इन्हें झूठ नहीं बोलना, एदी गवाही लिखाओ पी ए भी विच खलोता, इन्हूं पुछ लो। जदों अदालत विच गए, जज ने पुछया जेड़े मुंडे ने कतल कीता सी ओदा पिता गवाही देन वास्ते गया, जज ने आख्या भी तेरे मुंडे ने कीता कतल, इन्हां ने आख्या भी ये भी उत्थे खलोता होया सी, तेरे पुत्र ने तेरे बेटे ने उस मनुख नू मारिया, कहिंदा जी मारिया, तेरे पुत नू फांसी हो सकदी है तेरी गवाही नाल, तेरा मुंडा मर सकदा, ओ कहिंदा मुंडा मरदा ते मर जाए पर मैं झूठ नहीं बोल सकदा, सतगुरु राम सिंह दा हुक्म है कि झूठ नहीं बोलना। जज ने ऐनी साफ गोई वेख के, ऐनी सच्चाई वेख के कहिंदे उस मुंडे नू ही बरी कर दिता। ऐसे नामधारी पैदा कीते गुरु राम सिंह सच्चे पातशाह ने, एदां दा पंथ तैयार कीता सी। सतयुग विच की गल सी, सतयुग किस नू आखिया जांदा सी, गुरबाणी विच इक शब्द आया, कहिंदे ने सोई चंद चढ़े सिह तारे, सोई दिन यर तपत रहे, चंद्रमा भी ओहो है, सूरज भी ओहो है, तारे भी ओहो है, आसमान भी ओही है, धरती भी ओही है, लोकी भी ओदा दे ने, रुख बूटे हवावां सर्दी गर्मी नदियां दरिया समुंदर सारा कुछ ओदां दा ही है। तुसीं कहिंदे जे कलयुग आ गया, कलयुग विच बदलिया की है? कहिंदे बदलिया कुछ नहीं, लोकां दे मन बदल गए। जदों कलयुग आउंदा पहाड़ नहीं बदलदे, नदियां नहीं बदलदियां, सूरज नहीं बदलदा, चंद्रमा नहीं बदलदा, हवावां नहीं रुख बदलदियां, नदियां पुठियां नहीं वहिंदियां, दरिया उल्टे नहीं हो जांदे, लोकां दे मन ही उल्टे हो जांदे ने। उसनू कहिंदे ने कलयुग आ गया। पर जिवें बचन कीते सन ना गुरु गोबिंद सिंह जी ने, मैं कलयुग विच सतयुग वरताऊं तभी बारवां बप कहाऊं। गुरु राम सिंह जी ने आके ऐदा कलयुग विच सतयुग लाया, लोकां दे मन जेड़े उल्टे सन सीधे कर दिते। कोई सतयुग दी ये निशानी सी के सतयुग विच झूठ नहीं बोलिया जांदा सी, सारे सच बोलदे सन, तां उसनू आखदे सन सतयुग। सतयुग सत, सतयुग दा धर्म ही ये सी के सच बोलना ही पा रहे उतारा हो जांदा सी। द्वापर जगी, द्वापर विच जग करदे सन, उन्हां दा पा रहे उतारा हो जांदा सी। त्रेता पूजा चार, त्रेते युग विच पूजा पाठ करदे सन, पार तारन निशानियां सन युगां दियां। ते कल केवल नाम आधार, कल युग विच नाम जपन नाल मुक्ति होएगी, सच्चे पातशाह जी दा हुक्म है। पर सतगुरु राम सिंह जी ने कल युग विच सतयुग एदां लाया, कोई नामधारी झूठ नहीं सी बोलदा। जे चिट्टे कपड़े पवाए नामधारियां नूं ते उन्हां दा मन भी एदां साफ चिट्टा कर दिता। चिट्टे कपड़िया दा मतलब है जे तेरे चिट्टे कपड़े ने ते मन भी तेरा एदां दा सफेद निर्मल मैल तो रहत, बिना किसी विकार तो, बिना लोभ लालच होमे हंकार तो, जिवें ओ निर्मल परमेश्वर विच तू निर्मल ही मन करके प्रवेश कर सकदा, तेरे चिट्टे कपड़े इस गल दे लखायक ने कि तेरा मन भी हुण चिट्टा साफ हो गया। जेड़े जोगी पाउंदे सन गेरुए रंग दे कपड़े, उहदा मतलब ए सी जदों सूरज चढ़दा उहदा रंग भी लाल हुंदा, गेरुआ रंग जिहा हुंदा, भगवां जिहा हुंदा रंग सूरज चढ़दा। जदों उह जेड़े कपड़े ने पाए भगवे रंग दे, ओदा मतलब ए सी के जिवें सूरज चढ़िया, सूरज दा जन्म होया, उदय होया, सूरज एक दिन जेड़ा उत्पन्न होया, नवी सवेर होई है। इसे तरह भगवे कपड़े पा के एदा मतलब ए सी के मेरा हुण अपने गुरु दे घर जन्म हो गया, एक नवी सवेर आ गई, एक नवा उजाला आ गया, मैं गुरु दे घर विच पैदा हो गया, एक नवी जिंदगी मिल गई। ए गेरुए कपड़िया दा मतलब सी। ते दूजा अर्थ, जदों सूरज डुबदा उदों वी उहदा रंग लाल जिहा हो जांदा, जदों दिन दा अंत हो जांदा। ते गेरुए कपड़िया दा लाल भगवे कपड़िया दा मतलब ए सी कि मेरी जिंदगी पुरानी खत्म हो गई, एक साबना मेरी उस दी मौत हो गई पुरानी जिंदगी दी, अपने आप नू मरिया ही समझ, जींदा ना समझ, क्योंकि जदों तू जीवत मर जाएगा ते कदी तेनू मरना नहीं पवेगा। इन्हां कपड़िया दा बड़ा गहरा संबंध सी, इसे करके गुरु राम सिंह जी ने आख्या कि नीले काले कपड़े नहीं पाउणे। काला कपड़ा सोग दा लखायक सी, नीले रंग विच गऊ दी रत पैंदी सी, नीला बाणा मुसलमाना दा बाणा सी, ते जेड़ा सफेद बाणा है सत युग दा लखायक सी। इस करके नामधारियां नू चिट्टे बस्त्र दिते गए तां कि मन भी एदां दा चिट्टा सफेद हो जाए, निर्मल हो जाए। कोई झूठ नहीं सी बोलदा नामधारी। ते भीष्म पितामा जी सिख्या दे रहे ने पांडवा नू कि जदों किसे दे उत्ते कोई वादा होवे, धक्का होवे, जेड़ा बंदा नहीं सच बोलदा ਉਹ ਵੀ ਉਹਨਾਂ ਹੀ ਅਪਰਾਧੀ ਹੈ। ਲਾਗੋਂ ਦਰੋਪਦੀ ਬੋਲ ਪਈ। ਦਰੋਪਦੀ ਕਹਿਣ ਲੱਗੀ, ਭੀਸ਼ਮ ਪਤਾਮਾ ਜੀ, ਜਦੋਂ ਕੌਰਵਾਂ ਦੀ ਸਭਾ ਵਿੱਚ ਮੇਰੀ ਇੱਜ਼ਤੀ ਉਤਾਰੀ ਜਾ ਰਹੀ ਸੀ, ਮੈਨੂੰ ਨਗਨ ਕੀਤਾ ਜਾ ਰਿਹਾ ਸੀ, ਸਭਾ ਵਿੱਚ ਮੇਰੀ ਅਬਲਾ ਦੀ ਬੇਪਤੀ ਕੀਤੀ ਜਾ ਰਹੀ ਸੀ, ਤੁਸੀਂ ਵੀ ਉਦੋਂ ਵਿੱਚ ਬੈਠੇ ਹੋਏ ਸੀ, ਤੁਸੀਂ ਕੋਈ ਗੱਲ ਨਹੀਂ ਕੀਤੀ। ਹੁਣ ਤੁਸੀਂ ਉਪਦੇਸ਼ ਦਿੰਦੇ ਜੇ, ਤੁਸੀਂ ਉਦੋਂ ਹਾਂ ਦਾ ਨਾਰਾ ਨਹੀਂ ਮਾਰਿਆ, ਤੁਸੀਂ ਮੈਨੂੰ ਬਚਾਉਣ ਬਾਰੇ ਇੱਕ ਸ਼ਬਦ ਵੀ ਨਹੀਂ ਕਿਹਾ ਵੀ ਇਹ ਗਲਤ ਹੈ। ਤੇ ਭੀਸ਼ਮ ਪਤਾਮਾ ਜੀ ਕਹਿਣ ਲੱਗੇ, ਦਰੋਪਦੀ ਗੱਲ ਤੇਰੀ ਠੀਕ ਹੈ, ਮੈਂ ਉਦੋਂ ਦੁਰਯੋਧਨ ਦਾ ਅੰਨ ਖਾਧਾ ਸੀ, ਪਾਪ ਦਾ ਅੰਨ ਖਾਧਾ ਸੀ, ਧੱਕੇ ਨਾਲ ਕਮਾਇਆ ਹੋਇਆ ਅਪਰਾਧ ਦਾ ਜਿਹੜਾ ਅੰਨ ਸੀ ਉਹ ਭੋਜਨ ਮੈਂ ਖਾਧਾ ਸੀ, ਉਹ ਖਾਣ ਦੇ ਨਾਲ ਮੇਰੀ ਮੱਤ ਮਾਰੀ ਗਈ, ਮੇਰਾ ਮਨ ਮਲੀਨ ਹੋ ਗਿਆ, ਪਰਦਾ ਪੈ ਗਿਆ ਤੇ ਮੇਰੀ ਬੁੱਧੀ ਭ੍ਰਿਸ਼ਟ ਹੋ ਗਈ, ਮੈਂ ਕੋਈ ਗੱਲ ਨਾ ਕਰ ਸਕਿਆ, ਪਰ ਹੁਣ ਵੇਖ ਮੇਰਾ ਖੂਨ ਸਾਰਾ ਵਹਿ ਗਿਆ, ਤੀਰ ਵੱਜ ਵੱਜ ਕੇ ਸਾਰਾ ਲਹੂ ਨਿਕਲ ਗਿਆ, ਹੁਣ ਮੇਰੇ ਮਨ ਨੂੰ ਸੋਝੀ ਆ ਗਈ, ਮੈਂ ਤਾਂ ਤੈਨੂੰ ਉਪਦੇਸ਼ ਦੇਣਾ। ਮੈਂ ਅਰਜ ਕਰਦਾ ਪਿਆ ਕਿ ਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਦਿੱਤਾ, ਖੱਤਰੀ ਨੂੰ ਗਊ ਬ੍ਰਾਹਮਣ ਕਉ ਕਰ ਲਾਵੋ, ਕਉ ਕਰ ਲਾਵੋ ਗੋਬਰ ਤਰਨ ਨ ਜਾਈ, ਧੋਤੀ ਟਿੱਕਾ ਤੈ ਜਪ ਮਾਲੀ ਧਾਨ ਮਲੇਛਾ ਖਾਈ। ਓਏ ਮਲੇਛਾ ਦਾ ਧਾਨ ਖਾ ਖਾ ਕੇ ਭਾਵੇਂ ਕੱਪੜੇ ਵੀ ਪਾਏ ਨੇ, ਧੋਤੀ ਵੀ ਲਾਈਏ, ਮਾਲਾ ਵੀ ਹੱਥ ਚ ਫੜੀਏ, ਟਿੱਕਾ ਵੀ ਮੱਥੇ ਤੇ ਲਾਇਆ, ਸਾਰਾ ਕੁਝ ਤੂੰ ਪੂਰਾ ਕੀਤਾ ਹੋਇਆ, ਪਰ ਤੇਰਾ ਮਨ ਜਿਹੜਾ ਨਾ ਮਾੜਾ ਅੰਨ ਧਨ ਖਾ ਕੇ ਭ੍ਰਿਸ਼ਟ ਹੋ ਗਿਆ। ਗੁਰੂ ਪਿਆਰਿਓ, ਸਾਰੇ ਸਿਆਣੇ ਵਿਦਵਾਨ ਸੰਤ ਮਹਾਂਪੁਰਸ਼ ਤੁਸੀਂ ਜਿੰਨੇ ਵੀ ਬੈਠੇ ਜੇ, ਜੇ ਕੋਈ ਸੱਚੀ ਮੁੱਚੀ ਰੱਬ ਦੇ ਨਾਲ ਮੁਲਾਕਾਤ ਕਰਨਾ ਚਾਹੁੰਦਾ, ਦਿਲੋਂ ਸੱਚੀ ਇਸ ਮਾਰਗ ਤੇ ਤੁਰਨਾ ਚਾਹੁੰਦਾ, ਕੋਈ ਇਹ ਗੱਲ ਚਾਹੁੰਦਾ ਕਿ ਮੈਂ ਇਸ ਜਨਮ ਵਿੱਚ ਪਰਮੇਸ਼ਰ ਨੂੰ ਮਿਲਣਾ ਹੀ ਮੇਰਾ ਲਕਸ਼ ਹੈ, ਤੇ ਉਹ ਇੱਕ ਗੱਲ ਪੱਲੇ ਬੰਨ ਲੈ ਜਿਹੜੀ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੈ ਜਾਂ ਮੁਰਦਾਰ ਨਾ ਖਾਏ। ਹੱਕ ਹਲਾਲ ਦੀ ਕਮਾਈ ਕਰਕੇ ਪੂਜਾ ਦਾ ਧਾਨ ਖਾ ਕੇ ਕਦੀ ਕੋਈ ਰੱਬ ਨੂੰ ਨਹੀਂ ਮਿਲਿਆ। ਜਦੋਂ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਨੂੰ ਛੱਡਣ ਲੱਗੇ, ਲੱਖਾਂ ਕਰੋੜਾਂ ਰੁਪਈਆ ਰੋੜ ਦਿੱਤਾ ਪਾਣੀ ਵਿੱਚ, ਤੇ ਮਾਤਾ ਜੀ ਹੋਰ ਕਈ ਸਿੱਖ ਕਹਿਣ ਲੱਗੇ, ਸੱਚੇ ਪਾਤਸ਼ਾਹ ਮਸੰਦ ਕਹਿਣ ਲੱਗੇ, ਪੈਸੇ ਦੇ ਦਿੰਦੇ ਸਾਨੂੰ, ਸਿੱਖਾਂ ਨੂੰ ਦੇ ਦਿੰਦੇ। ਤੇ ਗੁਰੂ ਗੋਬਿੰਦ ਸਿੰਘ ਕਹਿੰਦੇ, ਮੈਂ ਆਪਣੇ ਪੁੱਤਾਂ ਨੂੰ ਜ਼ਹਿਰ ਨਹੀਂ ਖਵਾਉਣਾ। ਗੁਰੂ ਪਿਆਰੇ ਹੋ, ਗੁਰੂ ਤੇਗ ਬਹਾਦਰ ਜੀ ਭੋਰੇ ਵਿੱਚ ਰਹਿ 14 ਸਾਲ ਦੇ ਕਰੀਬ ਬਕਾਲੇ ਵਿੱਚ ਉੱਥੇ ਵਾਣ ਵੱਟਦੇ ਰਹਿ, ਵਾਣ ਵੱਟ ਕੇ ਤੇ ਉਹਦੇ ਤੋਂ ਜਿਹੜੇ ਪੈਸੇ ਮਿਲਦੇ ਸਨ ਉਹਨਾਂ ਦਾ ਪ੍ਰਸ਼ਾਦਾ ਛਕਦੇ ਸਨ। ਗੁਰੂ ਨਾਨਕ ਦੇਵ ਜੀ ਦੇ ਬੜੇ ਸਿੱਖ ਸਨ, ਬੜੇ ਬੜੇ ਰਾਜੇ ਉਹਨਾਂ ਦਿਨਾਂ ਵਿੱਚ, ਪਰ ਜਦੋਂ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਆਏ, ਹਲ ਜੋੜਿਆ, ਖੇਤੀ ਕੀਤੀ, ਆਪਣੀ ਕਮਾਈ ਕਰਕੇ ਪ੍ਰਸ਼ਾਦਾ ਛਕਿਆ। ਗੁਰੂ ਰਾਮ ਸਿੰਘ ਜੀ ਜਦੋਂ ਭੈਣੀ ਸਾਹਿਬ ਆਏ ਪਹਿਲਾਂ ਤੇ ਫੌਜ ਦੀ ਨੌਕਰੀ ਕੀਤੀ। ਗਿਆਨੀ ਗਿਆਨ ਸਿੰਘ ਜੀ ਕਹਿੰਦੇ ਨੇ, ਕਰ ਤੋਂ ਦੁਕਾਨ ਲੋਹੇ ਕੱਪੜੇ ਕੀ ਰਾਮ ਸਿੰਘ। ਸ੍ਰੀ ਭੈਣੀ ਸਾਹਿਬ ਵਿੱਚ ਲੋਹੇ ਦੀ ਤੇ ਕੱਪੜੇ ਦੀ ਦੁਕਾਨ ਗੁਰੂ ਰਾਮ ਸਿੰਘ ਨੇ ਕੀਤੀ। ਸੱਚੇ ਪਾਤਸ਼ਾਹ ਜੀ ਉਹਦੇ ਵਿੱਚੋਂ ਜਿਹੜੀ ਕਮਾਈ ਹੁੰਦੀ ਉਹਦਾ ਭੋਜਨ ਪਦਾਰਥ ਛਕਦੇ ਤੇ ਜਿੰਨੀ ਵੀ ਭੇਟਾ ਚੜ੍ਹਦੀ ਸਾਰੀ ਲੰਗਰ ਵਿੱਚ ਪਾ ਦਿੰਦੇ। ਇਹ ਸਿਧਾਂਤ ਹੈ, ਇਹ ਅਸੂਲ ਹੈ ਕਿ ਦਸਾਂ ਨੌਹਾਂ ਦੀ ਕਮਾਈ ਕਰਨ ਤੋਂ ਬਿਨਾਂ ਮਨ ਨਿਰਮਲ ਨਹੀਂ ਹੋ ਸਕਦਾ। ਖਾਣ ਪੀਣ ਦਾ ਮਨ ਤੇ ਬੜਾ ਪ੍ਰਭਾਵ ਪੈਂਦਾ। ਸੰਤ ਜਵਾਹਰ ਸਿੰਘ ਜੀ ਆਪਣੀ ਭੈਣ ਕੋਲ ਗਏ, 2 ਮਹੀਨੇ ਰਹਿ ਉੱਥੇ, ਆਪਣੇ ਭਨੇਵੇਂ ਨੂੰ ਕਹਿਣ ਲੱਗੇ, ਬੋਤੀ ਦਾ ਉਹ ਦੁੱਧ ਪੀਂਦੇ ਸਨ, ਕਿ ਜੇ ਮੈਂ ਜਿਹੜੀ ਬੋਤੀ ਦਾ ਦੁੱਧ ਮੈਂ ਪੀਣਾ ਉਸ ਬੋਤੀ ਨੂੰ ਪੱਠੇ ਬੰਨ ਕੇ ਪਾਈ, ਕਿਸੇ ਦੀ ਪੈਲੀ ਵਿੱਚੋਂ ਨਾ ਖਾਵੇ। ਇੱਕ ਦਿਨ ਕੀ ਹੋਇਆ, ਉਹਨੇ ਕਿਸੇ ਦੀ ਪੈਲੀ ਵਿੱਚੋਂ 2-4 ਬੁਰਕੀਆਂ ਭਰ ਲਈਆਂ। ਅਗਲੇ ਦਿਨ ਸੰਤ ਅੰਮ੍ਰਿਤ ਵੇਲੇ ਰਾਤ ਨੂੰ ਜਦੋਂ 12 ਵਜੇ 1 ਵਜੇ ਬੰਦਗੀ ਕਰਨ ਬੈਠੇ, ਦਿਨ ਚੜ੍ਹਦੇ ਤੱਕ ਚੌਂਕੜਾ ਮਾਰ ਛੱਡਦੇ ਸਨ। 12 ਵਜੇ ਤੋਂ ਲੈ ਕੇ ਜਿੰਨਾ ਚਿਰ ਸੂਰਜ ਨਹੀਂ ਸੀ ਚੜ੍ਹਦਾ, ਚੌਂਕੜਾ ਨਹੀਂ ਸੀ ਖੋਲਦੇ, ਬੰਦਗੀ ਕਰਦੇ ਸਨ ਅਭਿਆਸ। ਤੇ ਦਿਨ ਚੜ੍ਹਦਿਆਂ ਸਾਰ ਹੀ ਉਹਨਾਂ ਆਪਣੇ ਭਨੇਵੇਂ ਨੂੰ ਆਵਾਜ਼ ਮਾਰ ਕੇ ਆਖਿਆ, ਓਏ ਅੱਜ ਸਾਰੀ ਰਾਤ ਮੇਰੀ ਬਿਰਤੀ ਨਹੀਂ ਲੱਗੀ, ਮੇਰਾ ਮਨ ਟਿਕਿਆ ਹੀ ਨਹੀਂ, ਕਿਤੇ ਤੇਰੀ ਬੋਤੀ ਨੇ ਪੱਠੇ ਤੇ ਨੀ ਕਿਸੇ ਦੇ ਖਾ ਲਏ। ਉਹ ਕਹਿਣ ਲੱਗਾ, ਸੰਤ ਜੀ ਇੱਕ ਦੋ ਬੁਰਕੀਆਂ ਹੀ ਭਰੀਆਂ ਸਨ, ਇਹਨੇ ਚਿਰ ਨੂੰ ਮੋੜ ਲਿਆ। ਸੰਤ ਕਹਿੰਦੇ, ਏਦਾਂ ਨਾ ਕਰੀ, ਮੈਂ ਬੜਾ ਜ਼ਿਆਦਾ ਪਰੇਸ਼ਾਨ ਰਿਹਾ, ਵੇਖੀ ਕਿਤੇ ਗੁਰੂ ਪਿਆਰਿਓ ਦੇਖੋ ਬਗਾਨਾ ਹੱਕ ਜਿਹੜਾ ਮਨ ਨੂੰ ਟਿਕਣ ਨਹੀਂ ਦਿੰਦਾ, ਵਿਚਲਿਤ ਕਰ ਦਿੰਦਾ। ਸੰਤ ਜਿਉਣ ਸਿੰਘ ਹੁੰਦੇ ਸਨ ਸਰਿਆਲੀ ਵਾਲੇ, ਉਹਨਾਂ ਦੀ ਲੜਕੀ ਨੇ ਸਾਗ ਬਣਾਇਆ ਤੇ ਉਹ ਕਹਿਣ ਲੱਗੇ ਵੀ ਸਾਗ ਤੇ ਆਪਣਾ ਹੈ ਨਹੀਂ, ਇਹ ਸਾਗ ਕਿੱਥੋਂ ਲਿਆਂਦਾ? ਉਹ ਕਹਿਣ ਲੱਗੀ, ਤਾਇਆ ਜੀ ਦਾ, ਚਾਚਿਆਂ ਦਾ, ਉਹਨਾਂ ਦਾ ਸਾਗ ਸੀ, ਉੱਥੋਂ ਲੈ ਕੇ ਆਏ। ਕਹਿੰਦੇ ਨਹੀਂ, ਉਦਾਂ ਹੀ ਭਾਂਡਾ ਚੁੱਕਿਆ, ਉਹਨਾਂ ਦੇ ਘਰ ਦੇ ਕੇ ਆਏ ਵੀ ਆ ਲਓ ਤੁਹਾਡਾ ਸਾਗ ਹੈ, ਤੁਹਾਡਾ ਹੱਕ ਹੈ। ਕੁੜੀ ਨੇ ਭੁਲੇਖੇ ਨਾ, ਇਹਨੂੰ ਪਤਾ ਨਹੀਂ ਸੀ ਲੈ ਆਂਦਾ, ਭਾਈ ਅਸੀਂ ਨਹੀਂ ਖਾ ਸਕਦੇ। ਉਦਾਂ ਰਿਝਾ ਰਿਝਾਇਆ ਹੀ ਸਾਗ ਮੋੜ ਆਏ। ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਸੀ ਕਿ ਜਿਹੜਾ ਬਗਾਨਾ ਹੱਕ ਆ, ਜਿਹੜਾ ਕਿਸੇ ਦਾ ਹੱਕ ਜਿਹਦੇ ਉੱਤੇ ਸਾਡਾ ਅਧਿਕਾਰ ਨਹੀਂ, ਉਹ ਮਨ ਨੂੰ ਟਿਕਣ ਨਹੀਂ ਦੇ ਸਕਦਾ, ਭਜਨ ਦਾ ਸਵਾਦ ਨਹੀਂ ਆ ਸਕਦਾ, ਮਨ ਜਿੰਨਾ ਚਿਰ ਇਕਾਗਰ ਨਹੀਂ, ਨਾਮ ਦਾ ਰਸ ਆ ਹੀ ਨਹੀਂ ਸਕਦਾ, ਭਾਵੇਂ ਜਿੰਨੇ ਮਰਜ਼ੀ ਕੋਈ ਯੁੱਗ ਲੱਗਾ ਰਹੇ। ਤੇ ਜਿੰਨਾ ਚਿਰ ਹੱਕ ਹਲਾਲ ਦੀ ਕਮਾਈ ਨਹੀਂ ਕੋਈ ਕਰਦਾ, ਉਹਨਾਂ ਚਿਰ ਮਨ ਨਹੀਂ ਟਿਕ ਸਕਦਾ, ਭਾਵੇਂ ਸਾਰੀ ਜ਼ਿੰਦਗੀ ਦੁਨੀਆਂ ਜਿੰਨੀ ਮਰਜ਼ੀ ਬੀਤ ਜਾਏ, ਜਿੰਨੇ ਮਰਜ਼ੀ ਯੁੱਗ ਬੀਤ ਜਾਣ। ਇਸ ਕਰਕੇ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ ਸਿਧਾਂਤ ਇਹ ਬਣਾਇਆ, ਜਿਹੜਾ ਮੇਰਾ ਸਿੱਖ ਆ ਪਹਿਲਾਂ ਦਸਾਂ ਨਵਾਂ ਦੀ ਕਮਾਈ ਕਰੇ, ਕਮਾਈ ਕਰਕੇ ਉਹਦੇ ਚੋਂ ਭੋਜਨ ਪਦਾਰਥ ਜਿਹੜਾ ਛਕੇ ਤੇ ਨਾਲੇ ਦਾਨ ਕਰੇ। ਸ੍ਰੀ ਭੈਣੀ ਸਾਹਿਬ ਰਹਿਣ ਵਾਸਤੇ ਗੁਰੂ ਰਾਮ ਸਿੰਘ ਦਾ ਹੁਕਮ ਸੀ ਕਿ ਜਿਹੜੇ ਬੰਦੇ ਨੇ ਲੰਗਰੋਂ ਪ੍ਰਸ਼ਾਦਾ ਪਾਣੀ ਛਕਣਾ ਉਹ ਸੇਵਾ ਜ਼ਰੂਰ ਕਰੇ, ਸੇਵਾ ਕਰਕੇ ਫੇਰ ਪ੍ਰਸ਼ਾਦਾ ਛਕੇ। ਜਦੋਂ ਬਾਬਾ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਕੋਲ ਗਏ, ਸੱਚੇ ਪਾਤਸ਼ਾਹ ਜੀ ਕੋਲੇ, ਸੇਵਾ ਕਰਦੇ ਨੇ ਦਿਨ ਰਾਤ, ਬਾਲਣ ਵੀ ਲੈ ਕੇ ਆਉਂਦੇ ਨੇ, ਤੇ ਸੱਚੇ ਪਾਤਸ਼ਾਹ ਕਹਿੰਦੇ ਵੀ ਪ੍ਰਸ਼ਾਦਾ ਕਿੱਥੋਂ ਛਕਦੇ ਜੇ? ਕਹਿੰਦੇ ਜੀ ਪ੍ਰਸ਼ਾਦਾ ਤੇ ਲੰਗਰੋਂ ਛਕਦਾ। ਕਹਿੰਦੇ ਫੇਰ ਤੇ ਤੁਹਾਡਾ ਹਿਸਾਬ ਕਿਤਾਬ ਬਰਾਬਰ ਹੀ ਆ, ਸੇਵਾ ਦਾ ਮਹਾਤਮ ਫਿਰ ਕੋਈ ਨਹੀਂ, ਜਿਹੜਾ ਪ੍ਰਸ਼ਾਦਾ ਪਾਣੀ ਛਕ ਲਿਆ ਉਹ ਸੇਵਾ ਦਾ ਹੋ ਗਿਆ, ਇਹਦਾ ਫਲ ਕੋਈ ਨਹੀਂ। ਫੇਰ ਉਹ ਆਪ ਇੱਕ ਪੰਡ ਉਹਨਾਂ ਨੇ ਬਾਲਣ ਦੀ ਵੇਚ ਕੇ ਉਹਦਾ ਪ੍ਰਸ਼ਾਦਾ ਪਾਣੀ ਛਕਣਾ ਤੇ ਸੇਵਾ ਵੱਖਰੀ ਕਰਨੀ, ਲੰਗਰੋਂ ਪ੍ਰਸ਼ਾਦਾ ਵੀ ਛਕਣਾ ਬੰਦ ਕਰਤਾ। ਇਹ ਗੱਲਾਂ ਨਿੱਕੀਆਂ ਨਿੱਕੀਆਂ, ਕੋਈ ਇਹਦਾ ਅਰਥ ਗਲਤ ਨਾ ਕੱਢ ਲਵੇ, ਪਰ ਗੁਰੂ ਪਿਆਰਿਓ ਜਿਹੜੀ ਗੁਰੂ ਮਰਜ਼ਾਦਾ, ਜਿਹੜਾ ਸਾਨੂੰ ਸਾਡੇ ਸਤਿਗੁਰਾਂ ਦਾ ਉਪਦੇਸ਼ ਹੈ, ਉਹ ਉਪਦੇਸ਼ ਇਹੋ ਹੀ ਆ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਉਸ ਖੱਤਰੀ ਨੂੰ ਉਪਦੇਸ਼ ਦਿੰਦੇ ਨੇ, ਗਊ ਬ੍ਰਾਹਮਣ ਕਉ ਕਰ ਲਾਵ ਗੋਬਰ ਤਰ ਨ ਜਾਈ, ਧੋਤੀ ਟਿੱਕਾ ਤੈ ਜਪ ਮਾਲੀ ਧਾਨ ਮਲੇਛਾ ਖਾਈ। ਓਏ ਤੂੰ ਭਾਵੇਂ ਆਪਣਾ ਰੂਪ ਰੰਗ ਢੰਗ ਜਿੱਦਾਂ ਦਾ ਮਰਜ਼ੀ ਬਣਾ ਲਿਆ, ਲੋਕਾਂ ਨੂੰ ਵਿਖਾਵੇ ਕਰਕੇ ਭਰਮਾ ਲਿਆ, ਪਰ ਮਲੇਸ਼ਾ ਦਾ ਧਨ ਖਾ ਕੇ ਤੇਰੀ ਮੱਤ ਮਾਰੀ ਗਈ, ਤੇਰਾ ਮਨ ਮਲੀਨ ਹੋ ਗਿਆ, ਤੇਰੇ ਮਨ ਉੱਤੇ ਜਿਹੜੀ ਪਰਤ ਏਦਾਂ ਦੀ ਚੜ ਗਈ, ਤੈਨੂੰ ਦਿਸਦਾ ਹੀ ਕੁਝ ਨਹੀਂ, ਮਨ ਉੱਤੇ ਏਦਾਂ ਦਾ ਗਲਬਾ ਪੈ ਗਿਆ, ਸੱਚ ਝੂਠ ਦੀ ਤੈਨੂੰ ਪਰਖ ਹੀ ਨਹੀਂ ਰਹੀ। ਧਰਮੀ ਤੂੰ ਲੋਕਾਂ ਵਾਸਤੇ ਬਣ ਗਿਆ, ਚਿੰਨ ਧਰਮੀਆਂ ਵਾਲੇ ਧਾਰ ਲੈ, ਕੱਪੜੇ ਪਾ ਲੈ, ਟਿੱਕਾ ਲਾ ਲਿਆ, ਮਾਲਾ ਫੜ ਲਈ, ਪਰ ਤੈਨੂੰ ਪਤਾ ਹੀ ਨਹੀਂ ਧਰਮ ਹੁੰਦਾ ਕੀ ਆ। ਕੋਈ ਤੇ ਕੋਈ ਮਨ ਚ ਵਿਚਾਰ ਕਰ, ਉਹ ਜਿਹੜੇ ਪੰਡਿਤਾਂ ਦੀ ਪੂਜਾ ਕਰਦਾ, ਜਿਹੜੀ ਗਾਂ ਨੂੰ ਮਾਤਾ ਆਖਦਾ, ਜਿਹਦੇ ਗੋਬਰ ਦਾ ਚੌਂਕਾ ਦੇ ਕੇ ਪਵਿੱਤਰ ਕਰਦਾ, ਸੁੱਚਾ ਕਰਦਾ, ਉਹਦੇ ਕੋਲੋਂ ਹੀ ਪੈਸਾ ਭਾੜਾ ਕਰਾਇਆ ਮੰਗਦਾ, ਗਰੀਬ ਬਾਹਮਣ ਤੈਨੂੰ ਕਿੱਥੋਂ ਪੈਸੇ ਦੇ ਦੇ? ਉਹਦੇ ਕੋਲ ਪੈਸਾ ਕੋਈ ਨਹੀਂ, ਤੂੰ ਉਹਦੇ ਨਾਲ ਝਗੜਾ ਕਰੀ ਜਾਂਦਾ, ਕੁਝ ਨਾ ਕੁਝ ਤੇ ਮਨ ਵਿੱਚ ਸੋਚ, ਇੰਨਾ ਮਾਇਆ ਦਾ ਪੁਜਾਰੀ ਬਣ ਗਿਆ। ਇਸ ਵਿਚਾਰੇ ਨੂੰ ਰਹਿਣ ਦੇ, ਕਿਸੇ ਹੋਰ ਕੋਲੋਂ ਲੈ ਲਈ ਪੈਸੇ, ਕੀ ਫਰਕ ਪੈ ਜਾਏਗਾ ਜੇ ਨਦੀ ਤੋਂ ਪਾਰ ਲੈ ਜਾਏਗਾ ਬਾਹਮਣ, ਬੱਚੇ ਇਹਦੇ ਦੁੱਧ ਪੀ ਲੈਣ ਗਏ। ਗਰੀਬ ਹੈ ਵਿਚਾਰਾ, ਇਸ ਨੂੰ ਜਾਣਦੇ, ਤੈਨੂੰ ਸਮਝ ਕਿਉਂ ਨਹੀਂ ਆਉਂਦੀ, ਤੇਰੀ ਮੱਤ ਕਿਉਂ ਮਾਰੀ ਗਈ, ਕਿਉਂ ਗਰੀਬਾਂ ਦਾ ਖੂਨ ਚੂਸਣ ਤੇ ਲੱਗਿਆ ਹੋਇਆ? ਗੁਰੂ ਪਿਆਰਿਓ, ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਖੱਤਰੀ ਨੂੰ ਇਸ ਤਰ੍ਹਾਂ ਉਪਦੇਸ਼ ਦਿੰਦੇ ਹਨ। अंतर पूजा पड़ै कतेबा संजम तुरका पाई। कहिंदे ने अंतर पूजा पड़ै कतेबा, तू कुरान दिया हिसाब दे नाल जिदा मुसलमाना दे असूल ने उना दे हिसाब दे नाल तू अपने कर्म कांड करन लग पिया, पर भेख तेरा जिड़ा वो हिंदुआ वाला। छोड़ी ले पखंडा नाम लाया जाहे तरंदा, इना पखंडा नू छड़ दे नाम जप, नाम जप के तू तर जाएगा, नाम जपन नाल तेरा भला हो जाएगा, नाम जपन दे नाल तेरा पार उतारा हो जाएगा, पर पखंडा दे नाल नहीं। गुरु प्यारे हो, दुनिया ते पखंड वध गया, दुनिया उते पखंड दा बोलबाला हो गया, जेड़ा कोई किसे दी निंदिया करदा उना ही उदा प्रचार, ते दुनिया उते जिन्ने प्रचार वधे, जिन्ने जादे मीडिया दे साधन वधे, लोकां दे मन भी उन्ने ही ज्यादा विचलित हो गए, धर्म तो दूर हो गए, क्योंकि लोकां नूं पता ही नहीं लगता सच की है। बच्चे का जन्म हुंदा है, ज्यों ज्यों वड्डा हुंदा है, असीं उहदे मन विच ऐदां भर देने आ गलत चीजां गलत सिद्धांत कि सच्चाई का उन्हूं पता ही नहीं लगता भी सच है कि। इस करके जिन्ना प्रचार वध गया उन्ना ही धर्म तो दूर हो गए लोग, क्योंकि प्रचार करन वालिया ने सच का प्रचार ना किया, पखंड नू मुख रखिया, आपो अपनिया संपर्दावां दा, आपो अपनिया पखां दा, ते दूजियां दिया निंदिया करके। कई बारी सुनी दा देहधारी गुरु दी लोक बड़ी निंदिया करदे ने, ते बड़ा ज्यादा मन नू दुख हुंदा, पर केवल ते केवल ये पखंड दी गल है। गुरु प्यारे हो, गुरबाणी विच ते ए लिखिया, निंदा पली किसे की नाही मनमुख मुगद करन। निंदिया ते किसे दी भी चंगी नहीं, पर जड़े मनमुख मूर्ख लोग आओ करदे ने। गुरु प्यारे हो, गुरु तो बिना कदी किसे दा पार उतारा नहीं हुंदा। गुरु नानक देव कहिंदे ने, तू इस ब्राह्मण नू जान दे, ते तेनू मैं एक होर गल दसदा, पखंड ना कर, पखंड छड़ दे, कली माला ना फेर, अपने मन नू भी फेर, जिड़ा पुठे बन्ने लग्या ना इनू फेर के सीधा कर ला, कले माला दे मनके ही ना टपा, कले माला ही ना कसाई जा, अपने मन उते भी थोड़ी बहुती कासी पा, अपने मन नू भी सीधे बन्ने ला, मन नू भी अपने नू गुरु चरना ना जोड़, अपने तरन दा जतन कर, कला लोकां नू बेड़ी दे उते पार करके कारी ना लै, अपने पार होन दा भी जतन कर ला, ते पार तू होना नाम जप के। जाप ताप ज्ञान सब ध्यान, खट शास्त्र तीर्थ स्नान, गुरु अर्जन देव महाराज फरमाउंदे ने। जाप ताप ज्ञान सब ध्यान, खट शास्त्र तीर्थ स्नान, जोग अभ्यास कर्म धर्म करिया, सगल त्याग बन मध्य फिरिया। जोगी बन गया, अभ्यासी बन गया, जंगलां विच चले गया, जपी तपी हो गया, अपने आप नू ध्यान जोड़न वाला दस लिया। जाप ताप ज्ञान सब ध्यान, खट शास्त्र सिमरत वख्यान, शिया शास्त्रा दा ज्ञाता हो गया, सिमरतियां नू पढ़ लिया, व्याख्यानकार हो गया, कथाकार हो गया, खट शास्त्र सिमरत वख्यान, जोग अभ्यास कर्म धर्म किरिया, जोग अभ्यासी कर्मी हो गया, लोकां दिया नजरां च धर्मी बन गया, सगल त्याग बन मद्दे फिरिया। ते अखीर ते कहिंदे ने, नहीं तुल राम नाम बिचारा, वो तू जो मर्जी कर ला, पर नाम दे बराबर कुछ भी नहीं, नानक गुरमुख नाम जपिया एक बार। वो गुरु दे द्वारा, गुरु तो लैके, गुरु दी मत द्वारा, गुरु दी दसी जुगती द्वारा, गुरु दे चरणा च बह के गुरु तो ढंग तरीका पुछ के एक वारी तू नाम जप लै सारे पखंडा तो तू मुक्ति पालेगा, पखंडा नाल तरिया नहीं जाना। एक बचन होर किसे महापुरश दा, ओ कहिंदा दो बार द्वार का त्रिवेणी जाए, तीन बार चार बार कांसी गंगा अंग हूं नहाए ते। दो बार गंगा जावे, तीन बार त्रिवेणी जावे, चार बार कांसी ते जावे। दो बार द्वार का त्रिवेणी जाए, तीन बार चार बार कांसी गंगा अंग हूं नहाए ते। पांच बार गया जाए, छह बार नैमशार, सात बार पुष्कर में मज्जन कराए ते। पांच बार कोई गया ते जावे, छह बार कोई नैमशार तीर्थ ते जावे, सात बार कोई ब्रह्मा दे मंदिर पुष्कर विच चलिया जावे। रामनाथ जगन्नाथ बद्री केदारनाथ, दसो अश्वमेध में दस बार ताए ते। रामनाथ जगन्नाथ बद्रीनाथ केदारनाथ, दस समेत जग जिथे होए उथे कोई दस बार चलिया जाए। दो बार द्वारका त्रिवेणी जाए, तीन बार चार बार कांसी गंगा अंग नहाए ते। रामनाथ जगन्नाथ बद्री केदारनाथ, दसो अस बेदन में दस बार ताए ते। जे तो फल होत सकल तीर्थ उद्यान किए, जिन्ना फल तेनू मिलना सी ना इना सारे तीर्थां ते जानदा। ते तो फल होत एक बार नाम ध्याए ते, एक वार किते तू मन नू टका के नाम जप लै इको वार ते सारे तीर्थां ते जानदा महात्म तेनू घरे बैठे नू मिल जाऊ। नाम सिरो मन सर्ब मैं भगत रगै लिवतार, नाम तुल कछ अवर ना होए। गुरु नानक देव जी ने उस खत्री नू आख्या, छोड़ी ले पाखंडा, नाम लाया जाहे तरंदा, पखंडा नू छड़ दे। ए जेड़े तू कम करदा इना दा त्याग कर दे, वखावे दा त्याग कर दे। छोड़ी ले पाखंडा, नाम लाया जाहे तरंदा, नाम जप, नाम जपन दे नाल तेरा उधार हो जाएगा, पार उतारा हो जाएगा। गुरु प्यारे हो इन्निया बेनतियां कर दे, खिमा दे जाच कहां, सब एक बार गज के कहो, धन श्री सतगुरु दे सिंह सच्चे पातशाह।